गुरु की बाणी का कंचन से पाइये नी तोल, मन दे राम लिया है मोल। इत साड़ी मंग ते मना सारे, असी की मंगने हैं? परमेश्वर जेड़ा है वो तो किते दूर नहीं। कह रविदास हाथ पै नेरे, सहजे हुए सो होई। वो तो हाथ नालों भी नेड़े ने, भाव अस्थूल शरीर जेड़ा साडा ये भी दूर है, इस तो भी नेड़े ने। मुसलमान ने शाह रखी भी रब नहीं दी के, उन्हें ना ही खुदा रखिया। खुदा का अर्थ हुंदा जेड़ा खुद च ही आया होया है, जिदे वास्ते एक कदम भी नहीं टुरना पैंदा, सिर्फ मंगते ही साड़ी इच्छा ते ही मनसर है। मुहम्मद साहब जी ते आंदे ने आराधना ही ऐसी। मुसलमाना का जेड़ा पैगंबर होया मुहम्मद साहब, उनकी यही बेनती सी, यही बंदगी सी, यही फरियाद सी, यही सिमरन सी। अरब देश हीरा नामे पहाड़ है, उदे ते बह के वो आंदा सी, हे प्रभु, हे खुदा, हे अल्लाह ताला, मैं ते नहीं तेनू जानदा, तू ते मेनू जानना, मैं ते नहीं तेरे तक आ सकदा, तू ते आ सकना, मैं ते नहीं तेनू वेख सकदा, तू मेनू वेख रहा है। फिर तू बड़ा बख्शंद है, बड़ा रहम दिल है, बड़ा दयालु है, फिर तू आ जा। आंदे ने उत्ते रहमत होगी परमेश्वर की। जिस दिन आपां भी उन्नू ही मंगिया, भगती किदा नां है? भगती ना है सिर्फ उन्नू ही मंगना। आपो अपने मन दे सी साक्षी हां, दृष्टा वा, आपो अपने मन का हर कोई जज है, जजमेंट करिए आपां की चाहने हैं। सारे वक्ता बोल के गए ने, आपो अपनी बुद्धि बुद्धि मुताबक, बड़ा सुंदर है, किसे कुछ बोलिया, किसे कुछ, एक किस्म का गुलदस्ता बन गया, कथा भी कीर्तन ठीक है। सकाम भगत इच्छा रख के संगत ते चाहते ने, गुरु दर ते जाते ने, संतां कोल आते ने, तीर्थां ते जाते ने, वो कुछ मंग रहे ने। आपां सारे मंग रहे हैं कुछ ना कुछ, ते जो जो मंग रहे हैं वो परमेश्वर दे रहा है। कोई दुध मंग रहा है, कोई पुत्र मंग रहा। जे आपां ईमानदारी नाल अपने मन नूं वेखांगे तां आपां अजे तक परमेश्वर नूं मंगिया ही नहीं। मैं ते अपने मन तो हिसाब लाना, परमेश्वर जेड़ा किते दूर नहीं, वो ते साडे अंदर है। साथ वखरा नहीं, बुल्ले तो शाह वख नहीं, शाह बाजो कख नहीं, वेखण वाली अख नहीं। नानक से अखड़ियां बयान जिन्नी दिसंदो मां तेरी, वो अखा होर ने, वो ज्ञान रूपी चक्षु ने। कहो कबीर बुद्ध हर ले मेरी, बुद्ध बदली सिद्ध पाई। सो आपां परमेश्वर नूं अजे मंगदे ही ने, असी उन्नू चाहते ने, असी उन्नू क्यों नहीं चाहते? सानू संसार दे विच उहदे नालों ज्यादा सुख प्रतीत हुंदा, सानू संसार विच ज्यादा रस मालूम हुंदा, सानू संसार सत प्रतीत हुंदा, सानू संसार नित प्रतीत हुंदा, सानू संसार अपना प्रतीत हुंदा। पर यह साडा भरम है, जिवें कोई पानी के किनारे खड़ा बंदा उन्हें अपनी तस्वीर उल्ट दिसदी है। इस तरह साडी बुद्धि भ्रमित हो गई, साडी बुद्धि वहमी हो गई। जिहड़ी चीज सच्ची है उन्हें असीं झूठी मन रहे हैं, जिहड़ी चीज अपनी है उन्हें बेगानी मन रहे हैं, जिहड़ी चीज रस रूप है उत्थे असीं दुख प्रतीत कर रहे हैं। सानू अपनी उल्टी तस्वीर महसूस हो रही है। ਜਿਸ ਦਿਨ ਆਪਾਂ ਪਰਮੇਸ਼ਰ ਨੂੰ ਹੀ ਸੁਖ ਰੂਪ ਮੰਨਾਂਗੇ, ਉਹਨੂੰ ਹੀ ਰਸ ਰੂਪ ਮੰਨਾਂਗੇ, ਉਹਨੂੰ ਹੀ ਆਪਣਾ ਮੰਨਾਂਗੇ। ਰਸੋ ਵਈ ਬ੍ਰਹਮ, ਵੇਦ ਹੀ ਦੱਸਿਆ ਬ੍ਰਹਮ ਰਸ ਰੂਪ ਹੈ, ਪ੍ਰਭੂ ਰਸ ਰੂਪ ਹੈ, ਉਹਦਾ ਨਾਮ ਰਸ ਰੂਪ ਹੈ, ਸਾਰੇ ਰਸਾਂ ਨਾਲੋਂ ਮਿੱਠਾ ਰਸ। ਬਿਖੈ ਬਨ ਪੀਕਾ ਤਿਆਗ ਨਹੀਂ ਸਕੀਏ, ਨਾਮ ਮਹਾਰਸ ਪੀਓ। ਮਹਾਰਸ, ਮਹਾਂ ਦਾ ਮਤਲਬ ਡਬਲ ਰਸ, ਸੰਸਾਰ ਨਾਲੋਂ ਕਈ ਗੁਣਾ ਜ਼ਿਆਦਾ। ਬਿਖੈ ਬਨ ਫੀਕਾ ਤਿਆਗ ਨਹੀਂ ਸਕੀਏ, ਨਾਮ ਮਹਾਰਸ ਪੀਓ। ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਉਹਨਾਂ ਚ ਸਾਡਾ ਜੀਵ, ਸਾਡੀ ਜਿੰਦ, ਸਾਡੇ ਪ੍ਰਾਣ ਤੜਪਦੇ ਰਹਿਣਗੇ, ਉਹਨਾਂ ਚਿਰ ਸਾਨੂੰ ਕਿਤੋਂ ਸ਼ਾਂਤੀ ਨਹੀਂ ਪ੍ਰਾਪਤ ਹੋਣੀ। ਜਿਵੇਂ ਨਦੀਆਂ ਰਾਤ ਦਿਨ ਭੱਜਦੀਆਂ ਨੇ, ਸ਼ਾਂਤ ਉਸ ਦਿਨ ਹੁੰਦੀਆਂ ਨੇ ਜਿਸ ਦਿਨ ਸਮੁੰਦਰ ਨਾਲ ਮਿਲ ਜਾਂਦੇ ਨਦੀਆਂ, ਅਤੇ ਵਾਹ ਪਵੇ ਸਮੁੰਦਰ ਨਾ ਜਾਣਿਆ। ਆਪਾਂ ਵੀ ਪਰਮੇਸ਼ਰ ਨਾਲੋਂ ਨਿਖੜ ਗਏ ਹਾਂ, ਭੁੱਲ ਗਏ ਹਾਂ। ਜਿਵੇਂ ਨਦੀ ਠੋਕਰਾ ਖਾਂਦੀ ਖਾਂਦੀ ਸਮੁੰਦਰ ਨਾਲ ਮਿਲ ਕੇ ਸ਼ਾਂਤੀ ਨੂੰ ਪ੍ਰਾਪਤ ਹੁੰਦੀ ਹੈ, ਇਸ ਤਰ੍ਹਾਂ ਆਪਾਂ ਵੀ ਪ੍ਰਭੂ ਨਾਲੋਂ ਭੁੱਲ ਗਏ ਹਾਂ, ਨਿਖੜ ਗਏ ਹਾਂ, ਅਸੀਂ ਵੀ ਅਸ਼ਾਂਤ ਹੋ ਗਏ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਾਣ, ਇੱਕ ਨਦੀ ਦੀਆਂ ਦੋ ਹੋ ਗਈਆਂ, ਉੱਥੇ ਬਹਿ ਕੇ ਬੜਾ ਵਿਰਾਗ ਕਰਨ ਲੱਗ ਗਏ। ਆਖਣ ਲੱਗੇ, ਹੇ ਪ੍ਰਭੂ, ਇਹ ਅੱਜ ਇੱਕ ਤੋਂ ਦੋ ਰੂਪ ਹੋ ਗਈਆਂ ਨੇ, ਪਤਾ ਨੀ ਕਦੋਂ ਮਿਲਣਗੀਆਂ ਹੁਣ। ਇਸ ਤਰ੍ਹਾਂ ਆਪਾਂ ਵੀ ਤੇਰੇ ਨਾਲ ਜੁਦਾ ਹੋ ਗਏ, ਪਤਾ ਨੀ ਕਦੋਂ ਮਿਲਾਂਗੇ। ਪਰ ਇਹ ਸਾਨੂੰ ਸਮਝਾਉਣ ਵਾਸਤੇ, ਹਰੇਕ ਗੱਲੇ ਆਪਣੇ ਮਨ ਨੂੰ ਲਾਣੀ ਠੋਕਰ, ਕੋਈ ਪਤਾ ਨੀ ਕਿਹੜੀ ਗੱਲ ਮਾਫਕ ਆ ਜਾਏ, ਕਿਹੜੀ ਗੱਲ ਕੋਈ ਇਹੋ ਜਿਹੀ ਅੰਦਰ ਬਹਿ ਜਾਏ। ਤਿਆਗ ਦੀ ਅੰਦਾਜ਼ਾ ਲਾਓ ਕਿੰਨੀ ਪ੍ਰੀਤੀ ਹੋਗੀ। ਸ੍ਰੀ ਗੁਰੂ ਮਹਾਰਾਜ ਜੀ ਆਂਦੇ ਨੇ, ਤੁਸਾਂ ਵੀ ਜੇ ਪਰਮੇਸ਼ਰ ਨੂੰ ਪਾਣਾ ਹੈ, ਜੇ ਤੁਸਾਂ ਗੁਰੂ ਨੂੰ ਪਾਣਾ ਹੈ, ਤਾਂ ਤੁਸੀਂ ਵੀ ਮੱਛੀ ਜਿੰਨੀ ਪ੍ਰੀਤੀ ਕਰੋ। ਇਹ ਤੁਸੀਂ ਆਪ ਅੰਦਾਜ਼ਾ ਲਓ ਮੱਛੀ ਦੀ ਕਿੰਨੀ ਪ੍ਰੀਤੀ ਹੈ। ਰੇ ਮਨ ਐਸੀ ਹਲਸਿਓ ਪ੍ਰੀਤ ਕਰ, ਜੈਸੀ ਮੱਛਲੀ ਨੀਰ, ਜਿਉਂ ਅਧਕਿਓ ਤਿਉਂ ਸੁਖ ਕਨੋ, ਮਨ ਤਨ ਸ਼ਾਂਤ ਸਰੀਰ। ਫਿਰ ਜਿੰਨਾ ਜ਼ਿਆਦਾ ਪਾਣੀ ਹੋਵੇ, ਉਨਾ ਜ਼ਿਆਦਾ ਸੁਖੀ ਹੁੰਦੀ ਹੈ, ਜ਼ਿਆਦਾ ਤਾਰੀਆਂ ਲੈਂਦੀ ਹੈ। ਸੁਖੀ ਮੀਨ ਜੈ ਨੀਰ ਅਗਾਧਾ, ਸਿਮ ਹਰ ਸ਼ਰਨ ਨਾ ਏਕੋ ਬਾਧਾ। ਤੁਲਸੀ ਰਮਾਇਣ ਨੇ ਦੱਸਿਆ ਹੈ, ਇਸੇ ਹੀ ਤਰ੍ਹਾਂ ਪ੍ਰਭੂ ਦੀ ਸ਼ਰਨ ਚ ਕੋਈ ਰੁਕਾਵਟ, ਕੋਈ ਬੰਧਨ, ਕੋਈ ਦੁੱਖ ਤਕਲੀਫ ਨਹੀਂ ਰਹਿੰਦੀ। ਜਿਵੇਂ ਮੱਛੀ ਬਹੁਤੇ ਪਾਣੀ ਦੇ ਵਿੱਚ ਸੁਖੀ ਹੋ ਜਾਂਦੀ ਹੈ, ਇਸ ਤਰ੍ਹਾਂ ਪ੍ਰਭੂ ਸ਼ਰਨ ਦੇ ਵਿੱਚ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ। ਦੋ ਤਰ੍ਹਾਂ ਦੀਆਂ ਮੱਛੀਆਂ ਹੁੰਦੀਆਂ ਨੇ, ਇੱਕ ਤੇ ਉਹ ਮੱਛੀਆਂ ਹੁੰਦੀਆਂ ਨੇ ਜਿਹੜੀਆਂ ਸਿਆਣੀਆਂ ਮੱਛੀਆਂ ਹੁੰਦੀਆਂ ਨੇ, ਇੱਕ ਉਹ ਮੱਛੀਆਂ ਹੁੰਦੀਆਂ ਨੇ ਜਿਹੜੀਆਂ ਮਤਲਬ ਗਲਤਾਨ ਹੋ ਜਾਂਦੀਆਂ ਨੇ ਥੋੜੇ ਪਾਣੀ ਦੇ ਵਿੱਚ। ਜੇਠ ਹਾੜ ਸਾਉਣ ਭਾਦਰੋਂ ਦੇ ਮਹੀਨੇ ਚ ਮੀਂਹ ਪਿਆ, ਛੱਪੜ ਤਲਾਅ ਛੋਟੇ ਵੱਡੇ ਟੋਏ ਟਿੱਬੇ ਸਭ ਜਗ੍ਹਾ ਪਾਣੀ ਭਰਿਆ ਗਿਆ, ਤੇ ਜਿਹੜੀਆਂ ਘੱਟ ਬੁੱਧੀ ਦੀਆਂ ਮੱਛੀਆਂ ਸਨ ਉੱਥੇ ਗਲਤਾਨ ਹੋ ਗਈਆਂ, ਮਸਤ ਹੋ ਗਈਆਂ। ਕਿਹੜੀ ਗੱਲੋਂ? ਉਹਨਾਂ ਇਹ ਸੋਚ ਲਿਆ ਸ਼ਾਇਦ ਇਹ ਪਾਣੀ ਸੁੱਕਣਾ ਹੀ ਨਹੀਂ, ਇਹ ਪਾਣੀ ਸ਼ਾਇਦ ਸਦਾ ਇਸੇ ਹੀ ਤਰ੍ਹਾਂ ਰਹਿਣਾ। ਪਰ ਜਦੋਂ ਬਰਸਾਤ ਦਾ ਸਮਾਂ ਬਤੀਤ ਹੋ ਗਿਆ, ਛੱਪੜੀਆਂ ਸੁੱਕਣ ਲੱਗ ਗਈਆਂ, ਤਲਾਅ ਸੁੱਕਣ ਲੱਗ ਪਏ, ਟੋਬੇ ਵੱਡੇ ਜਿਹੜੇ ਉਹ ਵੀ ਸੁੱਕਣ ਲੱਗ ਗਏ, ਤੇ ਫਿਰ ਜਿਹੜੀਆਂ ਟੋਬਿਆਂ ਦੇ ਵਿੱਚ ਛੱਪੜਾਂ ਚ ਛੱਪੜੀਆਂ ਚ ਘਿਰੀਆਂ ਹੋਈਆਂ ਮੱਛੀਆਂ ਸੀ ਉਹ ਤੜਫਣ ਲੱਗ ਪਈਆਂ। ਅੱਖ ਲੱਗੀਆਂ, ਉਹ ਬੜੀ ਗਲਤੀ ਖਾ ਗਈਆਂ। ਸਾਡੇ ਨਾਲ ਦੀਆਂ ਮੱਛੀਆਂ ਕਹਿੰਦੀਆਂ ਸੀ ਭਈ ਇੱਥੇ ਨਾ ਖਲੋਵੀਏ, ਇਹ ਪਾਣੀ ਨੇ ਸੁੱਕ ਜਾਣਾ ਇੱਕ ਦਿਨ, ਇਹ ਥੋੜਾ ਪਾਣੀ ਹੈ, ਇਹ ਟੋਕਾ ਨੇ ਨਾ ਛੂਟ ਸੇ ਫਿਰ ਕਰ ਸਮੁੰਦ ਸੰਭਾਲ, ਇਹ ਟੋਕਨੇ ਨੇ ਟੋਏ ਨੇ چھوٹے چھوٹے ٹویاں دا پانی سک جانا ہے. پھر سادی ایتھے کسے سہایتا نہیں کرنی, تڑپ تڑپ کے مر جائیں گے. اسا انہاں دی گل نہ مننی. سیانیاں مچھیاں چھوٹے نالیاں چ وڈیاں ندیاں چ وڈیاں ندیاں تو دریاواں چ وہ کے سمندر تک پہنچ گئیاں, پر او جڑیاں گلتان مچھیاں سی کٹ بدھی دیاں مچھیاں ٹوبیاں چھوٹیاں چھوٹیاں چھپڑیاں چ گھریاں رہیاں. اسے پانی نو انہاں نت سمجھ لیا, پر جدوں چھپڑیاں سکیاں ٹوبے تلا چھپڑ سارے سکن لگے تے او ترفن لگیاں. بگلے آ بیٹھے کنارے تے مچھیاں نو کھاندے نے چونڈ دے نے. کوئی بچے آ کے مارن لگ پئے, کوئی جال لے کے مچھیرے آ گئے. انہاں مچھیاں دا کی حال ہویا ہوئے گا؟ یہ ادھارن دیتے نے گرنتھاں سانو سمجھان واسطے. اس طرح دو طرح دے اسی جیو آ مچھیاں ورنہ. ایک تے او جیو آ سی جڑے اندریاں دے رساں چ گلتان. اسی سمجھنے ہاں اے ٹوئے سدائی اس طرح پرے رہنے, پر جدو اگو آیا بڈھیپا ادو اندریاں کمزور ہو جانیاں نے, شریر جڑا ہے کمزور ہو جانا ہے. انہیں جواب دے دینا ہے. چبن چلن رتن سے سنیر بہ گئے, ہیڑے متی تا سے جانی چل گئے. شریر جڑا ہے ٹائم مار کے روئے, اکھا جواب دے گئی ہیں. میں سمجھدا سا سدا جوانی بھی بنی رہے گی. کئی ٹولے وال ہوندے پھر کالے کرتے ہیں, پر جوانی کتوں آوے؟ وال کالے کیتے نہیں ہوں جوانی آ چلی. اکھا جڑیاں نے جواب دے گئی ہیں, کن جواب دین لگ گئے نے, بولے ہو گئے نے, رسنا تھڑکن لگ پی ہے, تے تچا تے کھلڑی تے چرڑیاں پی گئی نے. ہن چڑھ گئے دند موتیاں ورگے, بن گیا روح کریلا. دیا سنگھ نے لکھا ہے ہن کی بنے. بس یہی ٹوئے سن, یہی تلا سن اندریاں دے جنہاں نوں میں نت سمجھیا ہویا سی. سنت مہاتما گرو پیر گرو مہاراج جی اچھی آوازے پکار پکار کے کہندے نے, گربانی اچھی اچھی پکار پکار کے کہندی ہے. ترنا پو ایو ہی گئو لیو جرا تن جیو. ترنا پو ترن دا ٹائم, ترن دا ٹائم کیڑا ہے؟ جوانی. او تو ایویں گواتا, اے صدا نہیں سی رہنے, انہیں سدے تھوں نکل جان. دن تے پیر پیر تے کریاں آو کٹے تن چیجے. اے تے عمرہ بیت دی پی بڑی تیجی دے نال. اے اندریاں دے رساں نے سک جانا ایک دن بڑھاپے دے وچ, تے جیڑیاں جیو رو مچھیاں انہاں اندریاں دے رساں چ گلتان رہ گئیاں, او نام والے رس تک نہ پہنچیاں. سمندر والا جیڑا رس سی, تے اے چھپڑیاں جدو سکیاں بڑھاپے دے وچ, پھر ٹائم مار مار کے رون گے. ہن کی بنے؟ ہن او سماں نہیں ملتا. عمر سینکڑے سال دی گئی, ایویں لگا کتوں نہ گل دا بھیت یارا. ڈگا لال نہ لگیا ہاتھ تیرے, ریوں چھان دا بھل کے ریت یارا. مانس مورتی دیوتا روسیں توں بنیو بھل کے مثل پریت یارا. پہلا بال جوان تے برد ہویوں, سیاہوں ہو گیا پرت کے سیت یارا. تینوں کتوں نہ بوٹیا پھل لگا, گئے گزر وساخ تے چیت یارا. آخرکار اس جندڑی کنیاں نوں آ گئی جمع دی لین جنیت یارا. مینوں قسم تیری گرو پیر باجوں بیڑا ڈبیا پور سمیت یارا. عمر سینکڑے سال دی گئی ایویں, تینوں نفس بدکار نے لٹ لیا. جیوندا جاگدا مویا سمان ہویوں, گلا نیند نے پکڑ کے کٹ لیا. کام کرودھ لو موہ ہنکار ویری رستے وچ ہی مار کے سٹ لیا. دیا سنگھ ایک جان کی کرے کلی پنجا رال کے چورما کٹ لیا. ہن کی بنے؟ ترنا پو ایو ہی گئو لیو جرا تن جیت. ترن دا ٹائم تے گواتا, کم سو جو عمر جوان ہو گئے. गुरु महाराज गुरबाणी दे विच उदाहरण दिते बड़े बड़े ऋषि मुनि संत भगत तपस्वी होए ने इस पृथ्वी ते एक तो एक एक बार संतां कोल गल चली आंदा जी त्रवास नहीं बजदी जदों गल्लां सुनीदियां ने संतां दियां संतां ने कोटन में को नारायण जे चीत करोड़ां चो कोई एक जिन्हों प्रभु दा नाम चेता है कोई एक कोदे तक पहुंचदा करोड़ां चो अरबां चो संतां दे ने गुरु महाराज जी ने सब तरह की बाणी उचारी है तुसी कोटा वालियां ना जाओ गुरु साहब ये भी लिखिया असंख भगत गुण ज्ञान विचार असंख सती असंख दतार सो असंख ही भगत ने ऐस पृथ्वी दे उत्ते बड़े बड़े संत बड़े बड़े भगत बड़े बड़े ऋषि मुनि हुए ने एक तो एक हुए ने किसी चीज की कोई कमी नहीं ना इत्थे चंगियां की कमी है ना इत्थे मंदियां की कमी है पर संसार दे विच ना चंगियां की कमी है ना मंदियां की कमी है पर तुसी ए सोचो भई असां केड़ी जमात च जाना है असां केड़ी जमात च रलना है चंगियां च रलना है जां मंदियां च रलना है इक कहंदा जी संतां जी ये फिर जेलां कादे वास्ते बनियां ने ये शराब कादे वास्ते बनी ने उह आंदे ने जेड़ा जेलां वाले काम करे उहनां वास्ते जेल बनी है शराब राक्षसां वास्ते बनी है असल इत्थे शराब नूं राक्षसां नहीं सी कबूल कीता उह कहिंदे सी साडी ते अग्गे मत मैली है अग्गे बड़े होमे दे ग्रसे होए आ अग्गे बड़े पापी अपराधी आ अग्गे साडे तों कोई निर्णा नहीं हुंदा अग्गे असीं बड़े हंकारी आ घमंडी आ ते होर रहिंदी कसर भी निकल जाएगी राक्षसां नहीं सी कबूल कीता देवतियां ते करना ही की सी भगवान ने राक्षसां नूं भी धोखे नाल पियाई सी शराब शराब नूं किसे नहीं कबूल कीता सो असां ये सोचना है आपां केड़ी जमात च रलना है चंगियां च रलना है जां मंदियां च रलना है उह फिर फायदा की है ते नुकसान की है इस पासे रलिया की फायदा है इस पासे रलिया की नुकसान है जे तां आपां इस जमात च रलना है इंद्रियां वाली जमात च ते फिर उन्हां मच्छियां वाला हाल होवेगा जिहड़ियां टोभियां च घिर गईआं ते बुढ़ापे दे समय ओ जीव फिर बड़े दुखी हुंदे ने अति कष्ट भोगदे ने फिर कष्ट दा नां ही नरक है नरक दा होर कोई अर्थ नहीं हुंदा नरक दा अर्थ हुंदा है दुख जितने नरक से मनमुख भोगे गुरमुख लेप न मासा है जिन्ने नरक ने मनमुख भोगदे ने गुरमुखा नूं कोई लेप नहीं नरका दा ਉਹ ਨਰਕਾਂ ਵਾਲੇ ਉਹਨਾਂ ਕੰਮ ਹੀ ਨਹੀਂ ਕੀਤੇ ਉਹਨਾਂ ਨੇ ਨਰਕ ਨੂੰ ਜਾਣ ਵਾਲੇ ਕੰਮ ਹੀ ਨਹੀਂ ਕੀਤੇ ਉਹਨਾਂ ਨੂੰ ਕੋਈ ਨਰਕ ਨਹੀਂ ਦੂਰ ਰਹੀ ਉਹ ਜਨ ਤੇ ਬਾਤ ਪ੍ਰਭੂ ਦੇ ਦਾਸਾਂ ਤੋਂ ਤੇ ਉਹ ਰਸਤਾ ਹੀ ਬੜੀ ਦੂਰ ਦਾ ਹੈ ਰਾਹ ਦੋਵੇਂ ਇੱਕ ਜਾਣੇ ਸੋਈ ਸਿੱਜ ਸੀ ਕੁਫਰ ਗੋ ਕੁਫਰਾਣੇ ਪਿਆ ਦਜ ਸੀ ਦੋ ਹੀ ਰਾਹ ਨੇ ਲਿਵ ਧਾਤ ਦੋ ਰਾਹ ਹੈ ਇੱਕ ਲਿਵ ਦਾ ਰਸਤਾ ਇੱਕ ਧਾਤ ਦਾ ਰਸਤਾ ਧਾਤ ਦਾ ਰਸਤਾ ਇੰਦਰੀਆਂ ਦਾ ਰਸਤਾ ਧਾ ਜਾਣ ਵਾਲੀਆਂ ਬਦਲਣ ਵਾਲੀਆਂ ਚੀਜ਼ਾਂ ਲਿਵਦਾ ਅਸਥਾਈ ਅਸਥਾਈ ਸੁਖ ਅਸਥਾਈ ਸ਼ਾਂਤੀ ਅਸਥਾਈ ਆਨੰਦ ਸਦਾ ਰਹਿਣ ਵਾਲਾ ਰਸ ਉਹ ਸਾਨੂੰ ਪ੍ਰਾਪਤ ਆਪਣੇ ਅੰਦਰੋਂ ਹੋਵੇਗਾ ਜੇ ਆਪਾਂ ਉਹਨਾਂ ਮੱਛੀਆਂ ਵਰਗੇ ਹੋ ਜਾਵਾਂਗੇ ਜਿਨ੍ਹਾਂ ਨੇ ਇਹ ਸਿੱਖ ਲਈ ਗੱਲ ਭਈ ਆਪਾਂ ਉਹ ਸਮੁੰਦਰ ਤੱਕ ਪਹੁੰਚ ਜਾਈਏ ਤੇ ਉਹ ਸਮੁੰਦਰ ਤੱਕ ਕੀ ਤਰੀਕਾ ਜਾਣਦਾ ਪਹਿਲਾਂ ਆਪਾਂ ਸਤ ਸੰਗਤ ਰੂਪੀ ਦਰਿਆ ਚ ਆਵੀਏ ਇਹ ਦਰਿਆ ਜਿਹੜਾ ਸਾਨੂੰ ਸਮੁੰਦਰ ਤੱਕ ਅਪੜਾ ਦੇਗਾ ਇਹਦੀ ਸਾਡੇ ਅੰਦਰ ਲਾਲਸਾ ਹੋ ਜਾਏ ਤੜਪ ਹੋ ਜਾਏ ਕੋਈ ਰਾਜਾ ਸੀ ਨਾ ਪਰਦੇਸ ਚ ਗਿਆ ਉਹਨੇ ਪਰਖ ਕਰਨ ਵਾਸਤੇ ਸਭ ਨੂੰ ਸੁਨੇਹ ਕੱਲੇ ਬਹੁਤ ਰਾਣੀਆਂ ਸੀ ਉਹਦੀਆਂ ਉਹ ਕਹਿੰਦਾ ਕੀ ਵਸਤੂ ਤੁਹਾਨੂੰ ਚਾਹੀਦੀ ਹੈ, ਲਿਖ ਕੇ ਘੱਲ ਦਿਓ। ਸਭ ਨੇ ਚਿੱਠੀਆਂ ਪਾਤੀਆਂ, ਕਿਸੇ ਕੱਪੜੇ ਮੰਗਾਏ, ਕਿਸੇ ਗਹਿਣੇ ਮੰਗਾਏ, ਕਿਸੇ ਜੁੱਤੀ ਚੰਗੀ ਮੰਗਾਈ, ਕਿਸੇ ਹੋਰ ਕੁਝ ਮੰਗਾਇਆ, ਜੋ ਜੋ ਕਿਸੇ ਦੀ ਇੱਛਾ ਸੀ ਬੜਾ ਕੁਝ ਮੰਗਾਇਆ। ਰਾਜੇ ਨੂੰ ਕੀ ਕਮੀ ਸੀ? ਜੋ ਜੋ ਕਿਸੇ ਲਿਖਿਆ ਸੀ ਉਹ ਕੁਝ ਰਾਜੇ ਨੇ ਖਰੀਦ ਲਿਆ। ਇੱਕ ਰਾਜੇ ਕੋਈ ਸਿਆਣੀ, ਉਹਨੇ ਆਪਣੀ ਚਿੱਠੀ ਤੇ ਕੁਝ ਵੀ ਨਾ ਲਿਖਿਆ, ਉਹਨੇ ਸਿਰਫ ਇੱਕੋ ਹੀ ਅੱਖਰ ਲਿਖਿਆ ਹੋਇਆ ਸੀ, ਲਾਲ ਸਿਆਹੀ ਲੈ ਕੇ ਸਾ ਲਿਖਿਆ ਸੀ, ਸਾ ਬਸ। ਸਿਆਹੀ ਤੇ ਲਾਲ ਸੀ ਤੇ ਅੱਖਰ ਸਾ ਸੀ। ਤੇ ਰਾਜਾ ਵੀ ਬੜਾ ਬੁੱਧੀਮਾਨ ਸੀ, ਹੋਰ ਰਾਣੀਆਂ ਵਾਸਤੇ ਤੇ ਕੱਪੜੇ ਖਰੀਦ ਲਏ, ਗਹਿਣੇ ਖਰੀਦ ਲਏ, ਜੁੱਤੀਆਂ ਖਰੀਦ ਲਈਆਂ, ਹੋਰ ਬੜਾ ਕੁਝ ਖਰੀਦ ਲਿਆ, ਕਿਸੇ ਭਾਂਡੇ ਖਰੀਦ ਲਏ। ਕੋਈ ਕੁਝ ਮੰਗਦਾ, ਕੋਈ ਕੁਝ ਮੰਗਦਾ, ਜੋ ਜੋ ਕਿਸੇ ਦੀ ਇੱਛਾ ਸੀ ਉਹਦੇ ਮੁਤਾਬਕ ਰਾਜੇ ਨੇ ਸਮਾਨ ਖਰੀਦ ਲਏ। ਉਹ ਜਿਹੜੀ ਰਾਣੀ ਦੀ ਇਹ ਚਿੱਠੀ ਸੀ ਨਾ, ਜਿਹਦੇ ਉੱਤੇ ਸਾ ਲਿਖਿਆ ਸੀ ਲਾਲ ਸਿਆਹੀ ਨਾਲ, ਤੇ ਰਾਜੇ ਨੇ ਸਮਝਿਆ ਇਸ ਰਾਣੀ ਦੇ ਮਨ ਦਾ ਇਹ ਭਾਵ ਹੈ ਲਾਲ ਸਾ, ਮੈਨੂੰ ਸਿਰਫ ਤੇਰੀ ਹੀ ਲਾਲ ਸਾ। ਜਿਵੇਂ ਕਹਾਵਤ ਬਣੀ ਹੈ ਭਾਈ, ਹੋਰ ਸਭ ਦਾ ਮਤਲਬ ਦਾ ਪ੍ਰੇਮ ਹੁੰਦਾ, ਇੱਕ ਮਾਂ ਦਾ ਬਿਨਾਂ ਮਤਲਬ ਤੋਂ ਪ੍ਰੇਮ ਹੁੰਦਾ। ਇੱਕ ਗੁਰੂ ਸਾਹਿਬ ਮਹਾਰਾਜ ਜੀ ਮਾਂ ਦਾ ਉਦਾਹਰਣ ਦਿੱਤਾ, ਕਹਿੰਦੇ ਨੇ ਬਾਹਰੋਂ ਪੁੱਤਰ ਆਵੇ, ਕੋਈ ਕੋਈ ਪੁੱਛਦਾ, ਕੋਈ ਕੁਝ ਪੁੱਛਦਾ, ਤੇ ਮਾਂ ਪੁੱਛਦੀ ਤੂੰ ਰਾਜੀ ਤੇ ਰਿਹਾ ਸਾ? ਕਿਉਂ? ਉਹਦਾ ਦਿਲੀ ਪ੍ਰੇਮ। ਰਾਜੇ ਸਮਝਿਆ ਇਸ ਰਾਣੀ ਦਾ ਇਹ ਭਾਵ ਹੈ ਲਾਲਸਾ, ਤੇ ਮੈਨੂੰ ਸਿਰਫ ਤੇਰੀ ਹੀ ਲਾਲਸਾ ਹੈ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਤੇ ਰਾਜੇ ਨੇ ਜਦੋਂ ਜਹਾਜ਼ ਤੋਂ ਉਤਰਿਆ, ਜੋ ਜੋ ਕਿਸੇ ਨੇ ਮੰਗਿਆ ਸੀ, ਜੋ ਜੋ ਕਿਸੇ ਦੀ ਚਾਹਨਾ ਸੀ, ਉਹ ਸਮਾਨ ਰਾਣੀਆਂ ਦੇ ਘਰੇ ਭਜਵਾ ਦਿੱਤਾ, ਤੇ ਆਪ ਚੁੱਪ ਕਰਕੇ ਉਸ ਰਾਣੀ ਦੇ ਘਰ ਟੁਰ ਗਿਆ। ਹੁਣ ਇਹ ਦੱਸੋ, ਉਸ ਰਾਣੀ ਨੂੰ ਕੋਈ ਕਮੀ ਰਹਿ ਜਾਏਗੀ? ਉਸ ਰਾਣੀ ਨੂੰ ਕੋਈ ਕਮੀ ਰਹਿ ਜਾਏਗੀ? ਕੋਈ ਕਮੀ ਨਹੀਂ ਰਹਿਣੀ। ਜਿੱਥੇ ਰਾਜਾ ਟੁਰ ਗਿਆ, ਰਿਆਸਤ ਆਪੇ ਟੁਰ ਗਈ। ਦੂਜੀਆਂ ਰਾਣੀਆਂ ਤੇ ਕਿਸੇ ਨੂੰ ਗਹਿਣੇ, ਕਿਸੇ ਨੂੰ ਕੱਪੜੇ ਮਿਲ ਗਏ, ਕਿਸੇ ਨੂੰ ਕੁਝ, ਉਸ ਜਿਹੜੀ ਰਾਣੀ ਨੇ ਰਾਜਾ ਮੰਗਿਆ ਸੀ ਉਹਨੂੰ ਸਭ ਕੁਝ ਮਿਲ ਗਿਆ। ਜਿੱਥੇ ਰਾਜਾ ਟੁਰ ਗਿਆ, ਸੋ ਸ੍ਰੀ ਗੁਰੂ ਮਹਾਰਾਜ ਜੀ ਵੀ ਆਉਂਦੇ ਨੇ ਭਾਈ, ਤੁਸੀਂ ਵੀ ਜੇ ਮੰਗਣਾ ਹੀ ਹੈ, ਜੋ ਮੰਗੇ ਤੋ ਮੰਗੇ ਵੀ ਆ, ਜਾਤੇ ਕੁਸਲ ਨਾ ਕਾਹੂ ਥੀਆ, ਮੰਗਣ ਮੰਗ ਤਾਂ ਇੱਕ ਹੈ ਮੰਗ, ਨਾਨਕ ਜਾਤੇ ਪਰੇ ਪਰਾਗ। ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ, ਐਸੋ ਰਾਜ ਛੋੜ ਕਹੋ ਔਰ ਕਾ ਪੇ ਜਾਈਏ। ਜਿਹੜਾ ਰਾਜਿਆਂ ਦਾ ਰਾਜਾ, ਮਹਾਰਾਜਿਆਂ ਦਾ ਰਾਜਾ ਹੈ, ਉਹਨੂੰ ਮੰਗੋ। ਜੇ ਮੰਗਣਾ ਹੀ ਆਦਤ ਪੈ ਹੀ ਗਈ ਹੈ ਮੰਗਣ ਦੀ, ਤੇ ਗੁਰੂ ਸਾਹਿਬਾਨ ਨੇ ਜੋ ਮੰਗੇ ਤੋਂ ਮੰਗੇ ਬੀਆ, ਆਪਾਂ ਜੀਵ ਕੀ ਮੰਗਦੇ ਹਾਂ ਪ੍ਰਭੂ ਤੋਂ? ਬੀਆ ਆਉਂਦੇ ਨੇ ਦੂਜਾ, ਦੂਜਾ ਮੰਗਦੇ ਹਾਂ ਪਰਮੇਸ਼ਰ ਨੂੰ ਛੱਡ ਕੇ ਹੋਰ ਹੋਰ ਕੁਝ ਮੰਗਦੇ ਹਾਂ। ਤੇ ਪਰਮੇਸ਼ਰ ਬੜਾ ਦਿਆਲੂ, ਉਹ ਸਾਨੂੰ ਦਿੱਤੀ ਆਉਂਦਾ, ਕਿੰਨਾ ਕੁ ਦਿੰਦਾ? ਦਿੰਦਾ ਦੇ ਲੈਂਦੇ ਥੱਕ ਪਾਹੇ, ਯੁਗਾ ਯੁਗੰਤਰ ਖਾਹੀ ਖਾਹ, ਉਹ ਦਿੰਦਾ, ਆਪਾਂ ਲੈਂਦੇ ਲੈਂਦੇ ਥੱਕ ਜਾਂਦੇ ਹਾਂ। ਕਿਵੇਂ ਥੱਕਦੇ ਹਾਂ? ਖਾ ਖਾ ਕੇ ਦੰਦ ਥੱਕ ਜਾਂਦੇ, ਨਿਕਲ ਜਾਂਦੇ ਨੇ, ਵੇਖ ਵੇਖ ਕੇ ਅੱਖਾਂ ਨਿਕਲ ਜਾਂਦੀਆਂ ਨੇ, ਸੁਣ ਸੁਣ ਕੇ ਕੰਨ ਬੋਲ ਬੋਲ, ਟੁਰ ਟੁਰ ਕੇ ਲੱਤਾਂ ਰਹਿ ਜਾਂਦੀਆਂ ਨੇ, ਹੱਥ ਪੈਰ ਰਹਿ ਜਾਂਦੇ ਨੇ, ਸੋਚ ਸੋਚ ਕੇ ਬੁੱਧੀ ਜਿਹੜੀ ਕਮਜ਼ੋਰ ਹੋ ਜਾਂਦੀ ਹੈ। ਫਿਰ ਦੱਸੋ, ਸਰੀਰ ਮੁੱਕ ਜਾਂਦਾ, ਉਹਦੀ ਦਾਤ ਨਹੀਂ ਮੁੱਕਦੀ, ਨਾ ਅੰਨ ਮੁੱਕਿਆ, ਨਾ ਰੂਪ ਮੁੱਕਿਆ, ਨਾ ਰਸ ਮੁੱਕਿਆ, ਨਾ ਬਾਹਰ ਦੀ ਕੋਈ ਚੀਜ਼ ਨਹੀਂ ਮੁੱਕੀ। ਕਿਉਂ? ਪਰਮੇਸ਼ਰ ਦਾਤਾ ਹੈ, ਵੱਡਾ ਦਾਤਾ, ਤਿਲ ਨਾ ਤਮਾਏ, ਤਿਲ ਜਿੰਨੀ ਤਮਾ ਨਹੀਂ ਉਹਨੂੰ, ਤੇ ਦਾਤਾ ਉਹ ਦਿੰਦਾ ਹੀ ਦਿੰਦਾ। ਤੇ ਆਪਾਂ ਲੈ ਕੇ ਦਾਤਾ ਖਾਂਦੇ ਖਾਂਦੇ ਭੋਗਦੇ ਭੋਗਦੇ ਸਾਡਾ ਸਰੀਰ ਭੋਗਿਆ ਜਾਂਦਾ, ਸਰੀਰ ਮੁੱਕ ਜਾਂਦਾ, ਨਵੇਂ ਸਿਰਿਓਂ ਫਿਰ ਸਰੀਰ ਦੇ ਦਿੰਦਾ, ਫਿਰ ਦਾਤਾ ਖਾਂਦੇ ਭੋਗਦੇ ਫਿਰ ਸਰੀਰ ਮੁੱਕ ਜਾਂਦਾ, ਫਿਰ ਅੱਗੋਂ ਨਵੇਂ ਸਿਰੇ ਮੰਗ ਲੈਂਦੇ ਹਾਂ। ਇਸ ਤਰ੍ਹਾਂ ਚੱਕਰ ਬੱਜਾ ਹੋਇਆ, ਜਿੰਨਾ ਚਿਰ ਆਪਾਂ ਉਹਦੇ ਤੋਂ ਦਾਤਾ ਮੰਗਾਂਗੇ ਉਹ ਦਾਤਾ ਦਿੱਤੀ ਜਾਏਗਾ, ਸਰੀਰ ਮੁੱਕਦੇ ਜਾਣਗੇ ਨਵੇਂ ਦਿੰਦਾ ਰਹੇਗਾ, ਇਹ ਸਿਸਟਮ ਚੱਲਦਾ ਰਹੇਗਾ। ਪਰਮੇਸ਼ਰ ਬੜਾ ਦਿਆਲੂ ਹੈ, ਕੋਈ ਚੀਜ਼ ਮੁੱਕਣ ਵਾਲੀ ਨਹੀਂ, ਨਾ ਧਰਤੀ ਦੇ ਰਸ ਮੁੱਕਣ, ਨਾ ਸੂਰਜ ਚੰਦਰਮਾ ਦੀ ਰੋਸ਼ਨੀ ਮੁੱਕੇ। ਹੁਣ ਇਹਦੇ ਕੋਈ ਪੈਟਰੋਲ ਤੇ ਗੈਸ ਨਹੀਂ ਬਲਦੀ ਪੀ, ਸੂਰਜ ਇਹ ਉਹਦੀ ਜੋਤ ਕਰਕੇ ਪ੍ਰਕਾਸ਼ਿਤ ਨੇ। ਸਭ ਮੇਂ ਜੋਤ ਜੋਤ ਹੈ ਸੋਏ, ਜੋਤੀ ਸ਼ਾਮ ਪੀਤਾ ਜੋਤ, ਉਹ ਜੋਤੀਆਂ ਦਾ ਜੋਤੀ ਹੈ ਪਰਮੇਸ਼ਰ ਜਿਹੜਾ ਹੈ। ਸੋ ਇਹ ਕੋਈ ਚੀਜ਼ ਮੁੱਕਣ ਵਾਲੀ ਨਹੀਂ, ਇਹ ਬੜਾ ਲੰਮਾ ਚੌੜਾ ਮਟੀਰੀਅਲ ਹੈ, ਪਰਮੇਸ਼ਰ ਦੀ ਬੜੀ ਸਮੱਗਰੀ ਹੈ, ਕਿਸੇ ਤਰ੍ਹਾਂ ਕੋਈ ਘਾਟ ਨਹੀਂ ਆਉਣ ਵਾਲੀ। ਜਿੰਨਾ ਚਿਰ ਆਪਾਂ ਦਾਤਾ ਮੰਗਦੇ ਰਹਾਂਗੇ ਉਹ ਦਿੰਦਾ ਜਾਏਗਾ, ਦਿੰਦਾ ਜਾਏਗਾ, ਦਿੰਦਾ ਜਾਏਗਾ। ਇਹ ਅਸਾਂ ਆਪ ਸਲਾਹ ਕਰਨੀ ਹੈ, ਵਿਚਾਰ ਕਰਨੀ ਹੈ ਭਾਈ ਆਪਾਂ ਨੂੰ ਸ਼ਾਂਤੀ ਕਿੱਥੋਂ ਮਿਲਣੀ ਹੈ, ਸੁੱਖ ਕਿੱਥੋਂ ਮਿਲਣੀ ਹੈ। ਸੰਤ ਮਹਾਤਮਾ ਇਹ ਸਲਾਹ ਦਿੰਦੇ ਨੇ, ਗੁਰੂ ਪੀਰ ਇਹ ਸਲਾਹ ਦਿੰਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹ ਸਲਾਹ ਦਿੰਦੇ ਨੇ। ਕੀ ਸਲਾਹ ਦਿੰਦੇ ਨੇ ਤੇ ਇਹ ਸੰਸਾਰ ਦੇ ਵਿੱਚ ਸੁੱਖ ਨਹੀਂ ਮਿਲਣਾ ਸਾਨੂੰ। ਸੁੱਖ ਸਾਨੂੰ ਕਿੱਥੋਂ ਮਿਲਣਾ? ਸੁੱਖ ਮਿਲਣਾ ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ। ਜੇ ਸਦੀਵੀ ਸੁੱਖ ਚਾਹੁੰਦੇ ਹੋ, ਸਦੀਵੀ ਸ਼ਾਂਤੀ ਚਾਹੁੰਦੇ ਹੋ ਤਾਂ ਪ੍ਰਭੂ ਦੀ ਸ਼ਰਨ ਚ ਪਹੁੰਚ ਜਾਓ। ਜਿਵੇਂ ਮੱਛੀ ਸਮੁੰਦਰ ਚ ਪਹੁੰਚ ਗਈ ਸੀ ਨਾ, ਬਸ ਆਨੰਦੋ ਆਨੰਦ, ਨਾ ਸਮੁੰਦਰ ਸੁੱਕੇ ਤੇ ਨਾ ਦੁਖੀ ਹੋਵੇ, ਨਾ ਉਹਨੂੰ ਕਾਂ ਬਗਲੇ ਖਾਣ, ਨਾ ਉੱਥੇ ਉਹਨੂੰ ਬੱਚੇ ਮਾਰਨ ਸੋਟੀਆਂ, ਬਸ ਸੁਰੱਖਿਅਤ ਹੋ ਗਈ। ਇਸੇ ਹੀ ਤਰ੍ਹਾਂ ਪ੍ਰਭੂ ਦੀ ਸ਼ਰਨ ਦੇ ਵਿੱਚ ਇਹਨੂੰ ਸਭ ਤਰ੍ਹਾਂ ਕਰਕੇ ਸੁੱਖ, ਸਭ ਤਰ੍ਹਾਂ ਕਰਕੇ ਸ਼ਾਂਤੀ, ਸਭ ਤਰ੍ਹਾਂ ਕਰਕੇ ਆਨੰਦ, ਸਭ ਤਰ੍ਹਾਂ ਕਰਕੇ ਰਸ, ਫਿਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿ ਜਾਂਦੀ। ਸਦਾ ਹੀ ਉੱਥੇ ਆਨੰਦ, ਰਸ, ਸੁੱਖ, ਸ਼ਾਂਤੀ ਸਭ ਕੁਝ ਪ੍ਰਾਪਤ ਹੈ, ਸਭ ਉਸ ਸੁਰੱਖਿਅਤ ਹੋ ਜਾਂਦਾ ਹੈ ਇਹ ਜੀਵ। ਇਹ ਹੁਣ ਅਸਾਂ ਆਪ ਸੋਚਣਾ, ਆਪ ਵਿਚਾਰ ਕਰਨੀ ਹੈ ਸੰਗਤ ਵਿੱਚ ਆ ਕਰਕੇ। ਗੁਰੂ ਮਹਾਰਾਜ ਜੀ ਦੀ ਜੇ ਸਲਾਹ ਮੰਨਾਂਗੇ ਤੇ ਫਿਰ ਗੁਰੂ ਮਹਾਰਾਜ ਜੀ ਦੀ ਸਲਾਹ ਮੰਨਣ ਵਾਲੇ ਨੂੰ ਆਉਂਦੇ ਨੇ ਗੁਰਮੁਖ। ਗੁਰਮੁਖ ਦਾ ਮਤਲਬ ਕੀ ਹੁੰਦਾ? ਜਿਹਨੇ ਗੁਰੂ ਨੂੰ ਮੁੱਖ ਰੱਖਿਆ ਹੋਇਆ, ਬਸ ਗੁਰਮੁਖ ਦਾ ਹੋਰ ਤੇ ਕੋਈ ਅਰਥ ਨਹੀਂ ਹੁੰਦਾ। ਗੁਰਮੁਖ ਦਾ ਅਰਥ ਹੁੰਦਾ ਫਲਾਣੇ ਨੇ ਤੇ ਗੁਰੂ ਨੂੰ ਅੱਗੇ ਰੱਖਿਆ, ਗੁਰੂ ਨੂੰ ਮੁੱਖ ਰੱਖਿਆ ਭਾਈ, ਬਸ ਗੁਰੂ ਦੀ ਗੱਲ ਮੰਨਣੀ ਹੈ, ਹੋਰ ਨਹੀਂ ਕਿਸੇ ਦੀ ਮੰਨਣੀ, ਗੁਰੂ ਦੀ ਮੰਨਣੀ ਹੈ। ਜਦੋਂ ਗੁਰੂ ਆਉਂਦੇ ਨੇ ਬਿਨਾਂ ਨਾਮ ਤੋਂ ਕਿਸੇ ਤੇਰੀ ਸਹਾਇਤਾ ਨਹੀਂ ਕਰਨੀ, ਆਦ ਅੰਤ ਜੋ ਰਾਖਣ ਹਾਰ ਤਿਸ ਜੋ ਪ੍ਰੀਤ ਨਾ ਕਰੇ ਗਵਾਰ। ਗੁਰੂ ਮਹਾਰਾਜ ਜੀ ਤੇ ਆਉਂਦੇ ਨੇ ਜਿਹੜਾ ਆਦ ਅੰਤ ਤੇਰਾ ਰਖਵਾਲਾ ਉਹਦੇ ਨਾਲ ਪ੍ਰੀਤੀ ਕਰ। ਤੇ ਮਨਮੁੱਖ ਕਿਹਨੂੰ ਆਉਂਦੇ ਨੇ? ਮਨਮੁੱਖਾਂ ਨੇ ਜਿਹੜਾ ਮਨ ਦੀ ਗੱਲ ਮੰਨੇ, ਤੇ ਮਨਮੁੱਖਾਂ ਨੂੰ ਸਾਰੀਆਂ ਸਜਾਈ ਨੇ, ਸਾਰੇ ਨਰਕ ਨੇ, ਸਾਰੇ ਦੁੱਖ ਨੇ, ਜੰਮਣ ਮਰਨ ਦੇ ਜਿੰਨੇ ਝਮੇਲੇ ਕਸ਼ਟ ਨੇ, ਇਹ ਮਨਮੁੱਖਾਂ ਵਾਸਤੇ ਨੇ। ਸੋ ਮਨਮੁੱਖ ਦਾ ਅਰਥ ਜਿਹਨੇ ਆਪਣੇ ਮਨ ਨੂੰ ਮੁੱਖ ਰੱਖਿਆ, ਮਨ ਦੀ ਗੱਲ, ਤੇ ਗੁਰਮੁਖ ਜਿਹਨੇ ਗੁਰੂ ਨੂੰ ਮੁੱਖ ਰੱਖਿਆ। ਬਚਿੱਤਰ ਸਿੰਘ ਗੁਰੂ ਨੂੰ ਮੁੱਖ ਰੱਖਿਆ ਸੀ। ਮਹਾਰਾਜ ਜੀ ਆਂਦੇ ਨੇ ਬਚਿੱਤਰ ਸਿੰਘ ਹੱਥ ਨਾਲ ਲੜੇਗਾ, ਆਂਦਾ ਮਹਾਰਾਜ ਜੀ ਮੈਂ ਲੜਨਾ ਕੋਈ, ਜੇ ਤੁਹਾਡਾ ਹੁਕਮ ਹੈ ਤੇ ਮੈਂ ਤਾਂ ਮਹਾਰਾਜ ਜੀ ਤੁਹਾਡੇ ਹੱਥ ਦੀ ਕਾਠ ਪੁਤਲੀ ਹਾਂ। ਆਖੋਗੇ ਤੇ ਇੰਦਰ ਦੇ ਐਰਾਵਤ ਹਾਥੀ ਨਾਲ ਲੜ ਪਾਂਗਾ, ਤੇ ਦੁਨੀ ਚੰਦ ਉਹ ਮਨਮੁੱਖੇ। ਗੁਰੂ ਮਹਾਰਾਜ ਜੀ ਆਂਦੇ ਨੇ ਸਾਡਾ ਹਾਥੀ ਹੈ ਦੁਨੀ ਚੰਦ, ਉਹ ਬੜੇ ਵੱਡਾ ਕਦਾਵਰ ਸੀ, ਉਹ ਡਰ ਗਿਆ। ਆਂਦਾ ਮਹਾਰਾਜ ਜੀ ਅਸੀਂ ਤੁਹਾਡੀ ਸੰਗਤ ਬਣਾਉਂਦੇ, ਤੁਸੀਂ ਸਾਨੂੰ ਮਰਾਉਣਾ ਚਾਹੁੰਦੇ ਹੋ? ਮਸੰਦ ਸੀ ਨਾ, ਮਸੰਦ ਸੀ, ਬੁੱਧ ਭ੍ਰਿਸ਼ਟ ਹੋ ਗਏ ਤੇ ਉਹ ਕੰਧ ਟੱਪਿਆ, ਡਿੱਗ ਕੇ ਲੱਤ ਟੁੱਟ ਗਈ, ਘਰ ਆ ਕੇ ਮਰ ਗਿਆ। ਉਹੀ ਮੌਤ, ਮੌਤ ਨੇ ਤਾਂ ਸਭ ਨੂੰ ਮਾਰ ਲੈਣਾ, ਪਰ ਉਹ ਗੁਰਮੁਖ ਹੋ ਕੇ ਗੁਰੂ ਨੂੰ ਮੁੱਖ ਰੱਖਿਆ, ਨਾ ਅਮਰ ਹੋ ਗਿਆ ਸਦਾ ਵਾਸਤੇ ਗੁਰੂ ਦੇ ਚਰਨਾਂ ਚ। ਉਹ ਅਮਰ ਪਦਵੀ ਪ੍ਰਾਪਤ ਕੀਤੀ, ਜਿਹੜੇ ਵੱਡੇ ਵੱਡੇ ਰਿਸ਼ੀ ਮੁਨੀ ਵੀ ਧਿਆਉਂਦੇ ਨੇ ਉਸ ਪਦਵੀ ਵਾਸਤੇ, ਉਹ ਸੁੱਖ ਵਾਸਤੇ, ਗੁਰੂ ਦਾ ਬਚਨ ਮੰਨ ਕੇ ਤੇ ਉਹਨੇ ਉਹ ਪਦਵੀ ਪ੍ਰਾਪਤ ਕੀਤੀ। ਯੋਧਿਆਂ ਵਾਸਤੇ ਸ਼ਾਰਟਕਟ ਰਸਤਾ ਸੱਚਖੰਡ ਦਾ, ਜੇ ਕੋਈ ਗੁਰੂ ਦੇ ਨਾਂ ਤੇ ਸੀਸ ਅਰਪਣ ਕਰਦਾ ਤਾਂ ਇਹ ਲਿਖਿਆ ਨਾ, ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝਰੇ ਕਹਿ ਕਵਾਵੇ ਨੂਰ। ਦਾਤਾ, ਭਗਤ, ਸੂਰਮਾ, ਇਹਨਾਂ ਦੀ ਤਿੰਨਾਂ ਦੀ ਇੱਕੋ ਹੀ ਗਤੀ ਹੈ। ਅਸਲ ਵਿੱਚ ਤੇ ਜੇ ਭਗਤ ਹੀ ਅਸਲ ਰੂਪ ਹੀ ਤੇ ਭਗਤ ਹੀ ਦਾਤਾ ਹੁੰਦਾ ਤੇ ਭਗਤ ਹੀ ਸੂਰਮਾ ਬਣ ਸਕਦਾ, ਕਿਉਂ ਭਗਤੀ ਕਰਕੇ ਹੀ ਇਹ ਸਰੀਰ ਤੋਂ ਪਰਾ ਹੋ ਜਾਂਦਾ ਹੈ ਤੇ ਭਗਤੀ ਕਰਕੇ ਹੀ ਇਹ ਸਭ ਕੁਝ ਦੇ ਸਕਦਾ ਪਰਉਪਕਾਰ ਵਾਸਤੇ। पुन दान का करे शरीर सो गृह गंगा का नीर अपने शरीर तक परोपकार पुन दान च दे दे। गुरु तेग बहादुर साहब देता बड़े बड़े संत भगत बड़े बड़े गुरु के प्यारे ने सिखा ने गुरु दे अर्पण करता अपना जेड़ा गुरु दे नाते धर्म दे नाते शीस अर्पण प्राण अर्पण करदा है एहो जिहा जेड़ा सूरमा है उन्हां वास्ते शॉर्टकट रस्ता सचखंड जांदा पंजा मिंटां च उह गति प्राप्त कर लैंदे ने पर अपने ढिड वास्ते ने लालच वास्ते ने धर्म वास्ते द्वा में पुरशो लोके सूर्य मंडल भेदिनो सूर्य मंडल नूं भेदन करके जांदे ने एक बहादुर धर्म वास्ते गुरु वास्ते जेड़ा तन मन धन अर्पण करता है एक योगी जिदे ब्रह्म रंदर से प्राण निकल देने दसवें द्वार से जेड़ा प्राण कढ़दा है सिमरन करके दो तरह का योगा अभ्यास एक अगर्भ हुंदा है एक सगर्भ हुंदा है जेड़े सिमरन करके इत्थों प्राण कढ़दे ने सूरज मंडल नूं भेदन करते हो बिन्नदे हो सचखंड नूं जांदे ने ते सूरमा भी जांदा है। सो एहो जी पदवी गुरमुख होकर के बचित्र सिंह प्राप्त की ते जुनी चंद मनमुख हो गया अपने मन की गल मन ली। तो आपां हे सोचना है भी मन नूं मुख रखना है कि गुरु नूं मुख रखना है जे तां गुरु नूं मुख रखना है फिर गुरु की गल मन लो ते गुरु की गल की है मांगन मांग तां एक है मांग नानक जाते परे प्राण फिर सब कुछ ही प्राप्त हो जाएगा जिस नूं बख्शे सिफत सलाह नानक पातशाह ही पातशाह जिन्हू अपनी सिफत सलाह परमेश्वर दे दे वो पातशाह दा भी पातशाह है। ये गुरमुखा नूं दात प्राप्त होंदी है जेड़े गुरु की गल मनदे ने संत गल सुनांदे हुंदे सी महाराज जी कहिंदे साडे गुरु बाहर रहिंदे सी बहुते पढ़े नहीं सी भजन बंदगी वाले सी बहुत ज्यादा 36 साल जैन असी ते नदी आने चोआ आने लोग उत्थे बह के भजन करते पहला फौज सी बड़े महापुरुष सी आत्म ज्ञानी उन्हां कोल बड़े लोकां जाना बड़ी संगत जाना इस तरह बह जाना जिवें आपां नूं कुरेला हो गया काफी टाइम हो गया 12 बजे मैं ना काफी प्रेम संगत आपां भी थके पए नींदर आउंदी पर तुसीं फिर भी डाढे हो तकड़े हो असीं कल्ले कल्ले आ तुसीं सारिआं दी सुणदे हो संतां ने बैठे होना समाधि ला के ते संगत जाना ते उन्हां किसे आखना महाराज जी कोई गल सुनाओ जी रब दी कोई साख सुनाओ ते संत आखना अच्छा बह जाओ सुनाने सुना देने आप उन्हां समाधि ला लेने दो घंटे अखा खोलन टाइम हो जाना 10 का फिर किसे आखना महाराज तुसीं असे बचन सुनांगे कोई सुनाओ अच्छा सुनाने बह जाओ अच्छा कई उठ के टुर जाना टुर जाना अद्धियां को रह जाना फिर उन्हें समाधि ला लेनी दो घंटे फिर अखा खोलनी 12 बज जाने फिर किसे आखना महाराज तुसीं असे बचन सुनाने महाराज कोई साख ही सुनाओ अच्छा सुनाने बह जाओ बह जाओ फिर अखा मेरनी फिर समाधि ला लेनी बस दो ही से फिर उठ जाने लोग थोड़े जे रह जाने 5-7 जाने फिर 2 बजे फिर अखा खुलनी दो फिर जे 2-4 रह जाने 5-4 उन्हें आखना मारी तुसी अस बचन सुनाने वास्ते उदों ते मारे डीक ने ओ ख्याल ही भुल गया लो हुण तुहानू सुनाने आ बह जाओ बस उन्हें फिर समाधि ला लेनी फिर 3 बजे अखा खुलनी 1 या 2 बजना बस वो जेड़े 1-2 बजने उन्हें फिर उन्हें आखना आदे ने संसार जेड़ा है ना ये सदा नहीं रहिंदा ये दुख रूप है इत्थे मतलब प्रौणे आंगू रहना है ते काम करना फर्जी तौर जिवें नौकर करदे ने तुसीं काम करदे हो तुहाडे नौकर भी करदे ने ते तुहाडे थोड़े दाणे होण ते नौकर नहीं चिंता करदे साडा कोई डंगर मर जाए नौकर नहीं रोंदे ਮੱਝ ਮਰ ਗਈ ਕੋਈ ਹੋਰ ਕੋਈ, ਕਿਉਂ ਉਹ ਸਮਝਦੇ ਨੇ ਆਪਾਂ ਤੇ ਫਰਜ਼ੀ ਨੌਕਰ ਸੰਸਾਰ ਵਿੱਚ ਰਹੋ ਨੌਕਰ ਬਣ ਕੇ ਪ੍ਰਾਹੁਣਿਆਂ ਦੀ ਤਰ੍ਹਾਂ। ਪ੍ਰਾਹੁਣਾ ਜਾਂਦਾ ਉਹਨੂੰ ਬਿਸਤਰਾ ਵੀ ਚੰਗਾ ਮਿਲਦਾ, ਘਰ ਵਾਲੇ ਰੋਟੀ ਵੀ ਚੰਗੀ ਦਿੰਦੇ ਨੇ, ਪ੍ਰਾਹੁਣਾ ਆਇਆ ਤੇ ਪ੍ਰਾਹੁਣਾ ਨੂੰ ਆਪਣਾ ਦੇ ਨਾ ਘਰ ਮੰਨਦਾ, ਰੋਟੀ ਵੀ ਚੰਗੀ ਖਾਂਦਾ, ਸੌਂਦਾ ਚੰਗਾ। ਇਸ ਤਰ੍ਹਾਂ ਦੁਨੀਆਂ ਚ ਪ੍ਰਾਹੁਣਿਆਂ ਦੀ ਤਰ੍ਹਾਂ ਰਹੋ ਜਾਂ ਜਾਨੀਆਂ ਦੀ ਤਰ੍ਹਾਂ ਰਹੋ। ਜਨੇਤੀ ਜਾਂਦੇ ਨੇ ਚੰਗਾ ਖਾਂਦੇ ਨੇ, ਸੰਤ ਮਹਾਤਮਾ ਜਨੇਤੀਆਂ ਦੀ ਤਰ੍ਹਾਂ ਰਹਿੰਦੇ ਨੇ, ਜਨੇਤੀਆਂ ਫਿਰ ਚੀਜ਼ ਨੂੰ ਆਪਣੀ ਨੀ ਮੰਨਦੇ, ਬਸ ਮੌਜ ਉਡਾਉਂਦੇ ਨੇ। ਜੇ ਕੋਈ ਮਰ ਜਾਓ ਤੇ ਗੰਗਾ ਹੀ ਰੋੜ ਆਉਂਦੇ, ਦੂਜੇ ਫਿਰ ਆ ਕੇ ਮਾਲ ਪੂਰੇ ਨੂੰ ਡੈ ਪੈਂਦੇ। ਤੁਸੀਂ ਛੇ ਛੇ ਮਹੀਨੇ ਜਿੰਦੇ ਨੀ ਚੜਦੇ, ਉਹ ਕੀ ਕਰ ਗਿਆ ਘਰ ਦੇ ਅੱਜ ਅੰਦਰ ਆ ਪੁਰਾਣਿਆ ਚਮਕਾਣਿਆ ਸਾਧ ਉਹ ਮਰ ਜਾਏ ਚੁੱਕੇ ਗੰਗਾ ਹੀ ਰੋੜ ਆਉਂਦੇ ਨੇ ਆ ਕੇ ਫਿਰ ਮਾਲ ਪੂਰੇ ਨੂੰ ਡੈ ਪੈਂਦੇ। ਅੱਗੇ ਲੱਡੂ ਦੋ ਚਾਰ ਜ਼ਿਆਦਾ ਕਰ, ਜਿੰਨਾ ਚਿਰ ਜਿਉਂਦੇ ਨੇ ਬੜੀ ਸੇਵਾ ਕਰਦੇ ਨੇ। ਆਓ ਮਹਾਰਾਜ ਜੀ, ਆਓ ਮਹਾਰਾਜ ਜੀ, ਆਓ ਮਹਾਰਾਜ ਜੀ, ਸਾਡੀਆਂ ਅੱਖਾਂ ਪਾਪੀਆਂ ਮਾਰੇ ਤੁਹਾਡਾ ਰਸਤਾ ਦੇ ਦੇ ਕਹਿੰਦਾ ਤੇ ਉਹ ਚੀਜ਼ ਸਭ ਕੁਝ ਜੀਵਤ ਤੋਂ ਵਿਵਹਾਰ। ਇਹ ਨਹੀਂ ਉਹਨਾਂ ਦਾ ਮੋਹ ਘੱਟ ਏ, ਪ੍ਰੇਮ ਘੱਟ ਏ, ਪ੍ਰੇਮ ਉਹਨਾਂ ਦਾ ਜ਼ਿਆਦਾ ਸੰਤਾਂ ਦਾ। ਪਰ ਉਹ ਸਮਝਦੇ ਨੇ ਪਰਮੇਸ਼ੁਰ ਦਾ ਭਾਣਾ ਹੁਕਮ ਏ, ਠੀਕ ਇਹਦੇ ਚ ਅਸੀਂ ਕੀ ਕਰ ਸਕਦੇ। ਹਾਂ ਜਿਹੜਾ ਸਾਡਾ ਫਰਜ਼ ਪੂਰਾ ਕੀਤਾ ਵੀ ਬਿਮਾਰ ਸੀ ਸੇਵਾ ਕਰਦੇ ਰਹੇ, ਠੀਕ ਏ, ਸੰਗੀ ਸਾਥੀ ਸੀ, ਮਹਾਰਾਜ ਦਾ ਨਾਮ ਜਪਦੇ ਰਹੇ, ਭਜਨ ਬੰਦਗੀ, ਆਪਣਾ ਜਨਮ ਸਫਲਾ ਕੀਤਾ, ਸਰੀਰ ਸਫਲਾ ਕੀਤਾ, ਇਹਨਾਂ ਨੂੰ ਕਾਹਨੂੰ ਰੋਈਏ। ਸੰਤ ਮੂਵੇ ਕਿਆ ਰੋਈਏ, ਜੋ ਆਪਣੇ ਗ੍ਰਹਿ ਜਾਏ, ਸੰਤ ਆਪਣੇ ਘਰ ਜਾਂਦੇ ਨੇ, ਉਹਨਾਂ ਨੂੰ ਕਿਉਂ ਰੋਣਾ ਹੋਇਆ। ਰੋਵੋ ਸਾਕਤ ਬਾਪਰੇ ਜੋ ਹਾਟੇ ਹਾਟ ਪਿਕਾਏ, ਸਾਕਤਾਂ ਨੂੰ ਰੋਵੋ, ਮਨਮੁੱਖਾਂ ਨੂੰ ਰੋਵੋ ਜਿਹਨਾਂ ਜੂਨਾਂ ਚ ਫਿਰਨਾ। ਸੋ ਮਹਾਰਾਜ ਜੀ ਆਖਣ ਉਹਨਾਂ ਬਸ ਇਹ ਗੱਲ ਸੁਣਾਣੀ ਵੀ ਸੰਸਾਰ ਚ ਰਹੋ, ਪ੍ਰਾਹੁਣਿਆਂ ਨੂੰ ਇਹ ਸੰਸਾਰ ਸਦਾ ਨਹੀਂ ਰਹਿੰਦਾ, ਇੱਕ ਗੱਲ। ਤੇ ਪ੍ਰਭੂ ਦੇ ਨਾਮ ਤੋਂ ਬਿਨਾਂ ਤੁਹਾਡੀ ਕਿਸੇ ਸਹਾਇਤਾ ਨਹੀਂ ਕਰਨੀ। ਅੰਤ ਚੱਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ, ਜਮਦੂਤ ਨਾਮ ਜਪਣ ਵਾਲੇ ਨੂੰ ਵੇਖ ਕੇ ਭੱਜ ਜਾਂਦੇ ਨੇ, ਡਰ ਜਾਂਦੇ ਨੇ। ਸਾਧ ਕੇ ਸੰਗ ਧਰਮ ਰਾਏ ਕਰੇ ਸੇਵਾ, ਸਾਧੂ ਦਾ ਤੇ ਕੋਈ ਸੰਗੀ ਹੋਵੇ ਧਰਮਰਾਜ ਉਹਦੀ ਵੀ ਸੇਵਾ ਕਰਦਾ। ਉਹਨਾਂ ਆਖਿਆ ਵੀ ਨਾਮ ਨੇ ਤੁਹਾਡੀ ਸਹਾਇਤਾ ਕਰਨੀ ਹੈ, ਨਾਮ ਹੀ ਤੁਹਾਡਾ ਬੇਲੀ, ਤੁਹਾਡਾ ਯਾਰ, ਤੁਹਾਡਾ ਸੰਗੀ ਸਾਥੀ, ਇਹਨੇ ਤੁਹਾਡੇ ਨਾਲ ਜਾਣਾ। ਨਾਮ ਨੂੰ ਨਾ ਭਰਾਓ, ਨਾਮ ਨੂੰ ਨਾ ਛੱਡੋ ਕਦੀ, ਬਸ ਇਹਨੂੰ ਆਪਣਾ ਸਮਝੋ ਤੇ ਸੰਸਾਰ ਚ ਰਹੋ ਪ੍ਰਾਹੁਣਿਆਂ ਦੀ ਤਰ੍ਹਾਂ, ਬਸ ਥੋੜਾ ਚਿਰ ਇੱਥੇ ਰਹਿਣਾ, ਨੌਕਰਾਂ ਦੀ ਤਰ੍ਹਾਂ ਫਰਜ਼ ਪੂਰਾ ਕਰੋ। ਫਿਰ ਤੁਸੀਂ ਇੱਥੇ ਵੀ ਠੀਕ ਰਹੋਗੇ ਤੇ ਪਰਲੋਕ ਦਾ ਵੀ ਤੁਹਾਡਾ ਰਸਤਾ ਸਾਫ਼ ਹੋ ਜਾਏਗਾ। ਉਹ ਫਿਰ ਗੱਲ ਮੰਨਦੇ ਵੀ ਜਿੰਨੀ ਮਹਿੰਗੀ ਚੀਜ਼ ਮਿਲੇ ਉਨੀ ਜ਼ਿਆਦਾ ਕਦਰ ਹੁੰਦੀ। ਗੁਰੂ ਮਹਾਰਾਜ ਜੀ ਸਿਰ ਲੈ ਕੇ ਅੰਮ੍ਰਿਤ ਛਕਾਇਆ ਤੇ ਕੋਈ ਨਹੀਂ ਸੀ ਭੰਗ ਕਰਦਾ, ਕੀਤਾ ਪੰਜਾਂ ਪਿਆਰਿਆਂ ਭੰਗ, ਕਿਉਂ? ਅਕਾਲੀ ਫੂਲਾ ਸਿੰਘ ਆਂਦੇ ਨੇ ਉਹਨੇ ਲੱਕੜ ਦਾ ਵੇਲਣਾ ਰੱਖਿਆ ਸੀ, ਅੰਮ੍ਰਿਤ ਛੱਕ ਕੇ ਭੰਗ ਕਰਦਾ ਸੀ, ਪੈਰਾਂ ਵਾਲੇ ਪਾਸੇ ਡਾਕ ਕਰਦੇ ਪੱਚੀ ਦੀ ਤਰ੍ਹਾਂ, ਨਹੀਂ ਸੀ ਭੰਗ ਕਰਦੇ। ਅੱਛਾ ਹੁਣ ਮੁਫਤੀ ਮਿਲਦੀ, ਮੁਫਤੀ ਚੀਜ਼ ਦਾ ਕਿਸੇ ਦੇ ਗਾਲ ਚ ਫੁੱਲਾਂ ਦੀ ਮਾਲਾ ਪਾ ਦਿਓ, ਪਈ ਰਹੇ ਪਈ ਰਹੇ, ਉਹਨੂੰ ਖੁਸ਼ਬੂ ਆਉਣੀ ਹਟ ਜਾਏਗੀ। ਸੋ ਜਿਹੜੀ ਚੀਜ਼ ਮੁਫਤੀ ਮਿਲ ਜਾਏ ਉਹਦੀ ਅਸੀਂ ਕਦਰ ਨਹੀਂ ਸਮਝਦੇ, ਬਸ ਜੇ ਕਰੇ ਐਵੇਂ ਹੋਵੇਗੀ ਬਸ। ਤੇ ਕੋਈ ਚੀਜ਼ ਮਹਿੰਗੀ ਮਿਲੇ ਉਹਦੀ ਜ਼ਿਆਦਾ ਕਦਰ ਹੋਵੇ, ਜਿੰਨੀ ਮਹਿੰਗੀ ਚੀਜ਼ ਹੈ ਉਹਦੀ ਅਸੀਂ ਜ਼ਿਆਦਾ ਕਦਰ ਕਰਦੇ। ਇਹ ਦੁਨੀਆਂ ਦੀ ਭਾਸ਼ਾ ਹੀ ਇਹੋ ਜਿਹੀ ਹੈ, ਪਰ ਹੈ ਤਾਂ ਉਹੀ ਅੰਮ੍ਰਿਤ ਗੁਰੂ ਮਹਾਰਾਜ ਜੀ ਵਾਲਾ। ਛਕੋ ਜ਼ਰੂਰ ਪਰ ਛੱਕ ਕੇ ਇਹ ਜਿਹੜੇ ਨਾ ਸ਼ਰਾ, ਹੁਣ ਵੀ ਅਜੇ ਸੁਣਦੇ ਸੀ ਇੱਥੇ ਸਾਡੇ ਕਿਹੜੇ ਬੋਲਦੇ ਅੱਲਾ ਸਾਹਿਬ, ਥੋੜਾ ਜਿਹਾ ਸੰਤਾਂ ਤੋਂ ਨਫ਼ਰਤ ਸੀ ਉਹਨਾਂ ਨੂੰ, ਪਰ ਇਹ ਗੱਲ ਨਹੀਂ। ਸੰਤ ਤੇ ਸਾਰੇ ਹੀ ਗੁਰੂ ਮਹਾਰਾਜ ਜੀ ਨੂੰ ਮੰਨਦੇ ਨੇ, ਗੁਰੂ ਗ੍ਰੰਥ ਸਾਹਿਬ ਤੋਂ ਕੋਈ ਵੀ ਸੰਤ ਇਨਕਾਰੀ ਨਹੀਂ, ਸਾਰੇ ਹੀ ਗੁਰਬਾਣੀ ਨੂੰ ਮੰਨਦੇ ਨੇ, ਭਾਵੇਂ ਉਹ ਨਾਨਕਸਰੀਏ ਨੇ ਭਾਵੇਂ ਉਹ ਰਾੜੇ ਵਾਲੇ ਨੇ, ਇਹ ਸਾਰੇ ਨਿਰਮਲੇ ਸੰਤ ਨੇ। ਤੇ ਨਿਰਮਲੇ ਸੰਤ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਚਲਾਏ ਨੇ, ਇਹ ਵੀ ਸਮਝ ਲਓ ਤੁਸੀਂ। ਨਿਰਮਲੇ ਸੰਤ ਕਿਤੇ ਉੱਤੋਂ ਨਹੀਂ ਡਿੱਗੇ, ਨਾ ਹੀ ਮੁਸਲਮਾਨਾਂ ਚੋਂ ਆਏ ਹੋਏ ਨੇ, ਇਹ ਮਤਲਬ ਦਸਮ ਪਾਤਸ਼ਾਹ ਮਹਾਰਾਜ ਜੀ ਪੰਜ ਸਿੱਖ ਇਕੱਲੇ ਸੀ ਪੌਂਟੇ ਸਾਹਿਬ ਤੋਂ ਵਿਦਿਆ ਪੜ੍ਹਨ ਵਾਸਤੇ। ਉਹ ਪੜ੍ਹਾਉਂਦੇ ਨਹੀਂ ਸੀ ਕਾਂਸ਼ੀ ਬਨਾਲ। ਗੁਰੂ ਮਹਾਰਾਜ ਜੀ ਕੋਲ ਇੰਨਾ ਟਾਈਮ ਨਹੀਂ ਸੀ, ਉਹਨਾਂ ਆਖਿਆ ਵੀ ਜਾਓ ਤੁਸੀਂ ਜਿੱਦਾਂ ਉਹ ਪੜ੍ਹਾਉਂਦੇ ਨੂੰ ਵੀ ਪੜ੍ਹੋ। ਉਹ ਪੜ੍ਹਾਉਂਦੇ ਸੀ ਭਗਵੇਂ ਕੱਪੜੇ ਪਾ ਕੇ। ਮਹਾਰਾਜ ਜੀ ਆਂਦੇ ਨੇ ਜੇ ਲਾਲ ਕਿਤੇ ਵਾਹਣੀ ਚ ਡਿੱਗਿਆ ਹੋਵੇ ਤਾਂ ਫੜ ਲਓ, ਹੱਥ ਜੇ ਲਿਬੜ ਵੀ ਜਾਣਗੇ ਧੋ ਲਿਆ ਜੀ। ਜੇ ਚੰਗਾ ਗੁੜ ਕਿਤੋਂ ਵੀ ਮਿਲੇ ਤੇ ਉਸੇ ਤਰ੍ਹਾਂ ਗ੍ਰਹਿਣ ਕਰ ਲੈਣਾ ਚਾਹੀਦਾ। ਗੁਰੂ ਮਹਾਰਾਜ ਜੀ ਆਂਦੇ ਨੇ ਤੁਸੀਂ ਭਗਵੇਂ ਕੱਪੜੇ ਪਾ ਕੇ ਪੜ੍ਹਾ, ਵਿਦਿਆ ਗ੍ਰਹਿਣ ਕਰ ਲੈ, ਅੱਗੇ ਆ ਕੇ ਫਿਰ ਪੜ੍ਹਾਇਆ ਗਿਆ। ਉਹ ਪੰਜ ਸਿੱਖ ਜਿਹੜੇ ਇਕੱਲੇ ਸੀ ਉਹ ਪੜ੍ਹ ਕੇ ਆਏ ਜਦੋਂ, ਤਾਂ ਗੁਰੂ ਮਹਾਰਾਜ ਜੀ ਉਹਨਾਂ ਨੂੰ ਫਿਰ ਵਰਦਾਨ ਦਿੱਤਾ ਵੀ ਤੁਹਾਡਾ ਇਹੀ ਜੰਗ ਇਹੀ ਸੇਵਾ, ਤੁਸੀਂ ਵਿਦਿਆ ਕਰਕੇ ਪ੍ਰਚਾਰ ਕਰੋ, ਗੁਰੂ ਘਰ ਦਾ ਉਪਦੇਸ਼ ਕਰੋ ਬਾਣੀ ਦਾ, ਵਿਦਿਆ ਦੀ ਬਖਸ਼ਿਸ਼ ਕੀਤੀ ਨਿਰਮਲਿਆਂ ਨੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਤ ਦਾ ਨਾਮ ਨਿਰਮਲ ਪੰਥ ਸੀ, ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ। ਸੋ ਸੰਤ ਜਿਹੜੇ ਨੇ ਨਿਰਮਲੇ, ਇਹ ਸੰਪਰਦਾ ਦਸਮ ਪਾਤਸ਼ਾਹ ਮਹਾਰਾਜ ਤੋਂ ਚੱਲੀ ਗਈ, ਇਹ ਹੋਰ ਨੀ ਕਿਤੋਂ ਚੱਲੀ ਗਈ। ਸੋ ਗੁਰੂ ਘਰ ਦੇ ਨਾਲ ਸਭ ਤੋਂ ਮੋਰਲੀ ਸੰਪਰਦਾ, ਸਭ ਤੋਂ ਮਤਲਬ ਅੱਗੇ ਚੱਲਣ ਵਾਲੇ, ਜਿਨ੍ਹਾਂ ਦੇ ਕੋਲ ਗੁਰੂ ਘਰ ਦੀ ਵਿਦਿਆ ਦਾ ਸਾਰਾ ਭੰਡਾਰ ਹੈ। ਤੇ ਜਿਹੜੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮੰਨਣ ਵਾਲੇ ਨੇ ਇਹ ਸਾਰੇ ਇੱਕ ਨੇ। ਉਹ ਕੁਝ ਕਰਦੇ ਸੀ ਤਾਂ ਦੂਜੀ ਇਹ ਗੱਲ ਹੈ, ਤੇ ਜਿਹੜਾ ਪ੍ਰਭੂ ਦਾ ਨਾਮ ਜਪੇਗਾ ਪ੍ਰਭੂ ਨੇ ਉਹਨੂੰ ਉਜਾਗਰ ਕਰਨਾ ਹੀ ਕਰਨਾ। ਆਠ ਪਹਿਰ ਜੋ ਹਰ ਹਰ ਜਪੇ ਹਰ ਕਾ ਭਗਤ ਪ੍ਰਗਟ ਨਹੀਂ ਛਪੇ। ਜਿਹੜਾ ਅੱਠੇ ਪਹਿਰ ਹਰੀ ਦਾ ਨਾਮ ਜਪਣ ਵਾਲਾ ਪ੍ਰਭੂ ਨੇ ਉਹਨੂੰ ਪ੍ਰਗਟ ਕਰਨਾ ਹੀ ਕਰਨਾ, ਉਹ ਕਿਵੇਂ ਛੁਪ ਜਾਏਗਾ। ਤੁਸੀਂ ਕਿਤੇ ਪੋਹਰੇ ਚ ਬਹਿ ਕੇ ਨਾਮ ਜਪੋ, ਕਿਤੇ ਕੰਦਰਾ ਚ ਜਾ ਕੇ ਜਪੋ, ਪ੍ਰਭੂ ਫਿਰ ਵੀ ਉਹਨੂੰ ਪ੍ਰਗਟ ਕਰ ਦੇਗਾ ਭਗਤਾਂ ਨੂੰ। ਇਸ ਕਰਕੇ ਪ੍ਰਭੂ ਦੇ ਨਾਮ ਦੀ ਭਗਤੀ ਦੀ ਸਦਾ ਹੀ ਜੈ ਜੈਕਾਰ, ਭਾਵੇਂ ਕੋਈ ਜਪੇ, ਕੋਈ ਗ੍ਰਿਸਤੀ ਜਪੇ, ਕੋਈ ਸਾਧੂ ਜਪੇ, ਕਦੇ ਦਸਮ ਪਾਤਸ਼ਾਹ ਮਹਾਰਾਜ ਜੀ ਵੀ ਸਾਧੂ ਰੂਪ ਵਿੱਚ ਤਪੱਸਿਆ ਕਰਦੇ ਰਹੇ। ਹੇਮਕੁੰਡ ਤੇ ਜਿੱਥੇ ਅਸੀਂ ਦਰਸ਼ਨ ਕਰਨ ਜਾਂਦੇ ਹਾਂ, ਦਸਮ ਪਾਤਸ਼ਾਹ ਮਹਾਰਾਜ ਜੀ ਸਾਧੂ ਰੂਪ ਵਿੱਚ ਤਪੱਸਿਆ ਕਰਦੇ ਰਹੇ। ਉੱਥੇ ਤਿਆਗੀ ਸਨ, ਸਭ ਕੁਝ ਛੱਡ ਕੇ ਉੱਥੇ ਰਹੇ ਨੇ। ਤਾਂ ਇੱਕ ਤੁਹਾਨੂੰ ਹਾਸੇ ਦੀ ਵੀ ਗੱਲ ਸੁਣਾ ਦਿੰਦਾ ਛੋਟੀ ਜੀ, ਮਤਲਬ ਸਭ ਤੋਂ ਜ਼ਿਆਦਾ ਸਤਿਕਾਰ, ਸਭ ਤੋਂ ਜ਼ਿਆਦਾ ਉਪਦੇਸ਼ ਨਿਰਮਲ ਸੰਪਰਦਾ ਕੀਤਾ, ਬੰਗਾਲ ਤੱਕ ਰਾਜਸਥਾਨ ਤੱਕ ਸਭ ਜਗ੍ਹਾ ਇਹਨਾਂ ਉਪਦੇਸ਼ ਦਿੱਤਾ। ਆ ਸਾਡੀ ਦੂਜੀ ਜਮਾਤ ਤੇ ਆਪ ਸੀ, ਇਹਨਾਂ ਦੀ ਲੜਾਈ ਨਹੀਂ ਮੁੱਕਦੀ, ਪ੍ਰਚਾਰ ਇਹਨਾਂ ਕੀ ਕਰਦਾ। ਇਹਨਾਂ ਨੂੰ ਇਹ ਨਹੀਂ ਪਤਾ ਕਿ ਸੇਵਕ ਦਾ ਜ਼ਿਆਦਾ ਦਰਜਾ ਗੁਰੂ ਘਰ ਹੈ ਕਿ ਜਥੇਦਾਰੀ ਦਾ ਜ਼ਿਆਦਾ ਦਰਜਾ ਹੈ। ਸੇਵਕ ਦਾ ਦਰਜਾ ਜ਼ਿਆਦਾ, ਜੇ ਸਾਡੇ ਦੇਲੇ ਚ ਆ ਜਾਏ ਕਿ ਭਾਈ ਘਨੱਈਏ ਨੇ ਕਿੱਥੋਂ ਸੇਵਾ ਚ ਪਾਇਆ ਸੀ, ਕਿੱਥੋਂ ਪਾਇਆ। ਭਾਈ ਘਨੱਈਏ ਸੇਵਾ ਕੀਤੀ ਤੇ ਉਹਦੇ ਨਾਂ ਤੇ ਸੰਪਰਦਾ ਚੱਲੀਏ, ਸੇਵਾ ਪੰਥੀਏ। ਅੱਛਾ, ਹੋਰ ਕਪੂਰ ਸਿੰਘ ਹੋਇਆ ਨਵਾਬੀ ਦਿੱਤੀ, ਉਹ ਆਂਦਾ ਜੀ ਮੈਂ ਘੋੜਿਆਂ ਦੀ ਲਿਦ ਦੀ ਸੇਵਾ ਨਹੀਂ ਛੱਡ ਸਕਦਾ, ਉਹਨੇ ਨਹੀਂ ਛੱਡੀ। ਤੇ ਜਿਸ ਦਿਨ ਇਹ ਹੁਣ ਘਾਟ ਕਿਉਂ ਆਈ ਹੈ, ਅਸੀਂ ਇਹਨੇ ਸ਼ਾਇਦ ਸਾਨੂੰ ਜਾਂਦਿਆਂ ਇੱਕ ਜਥੇਦਾਰੀ ਦੇ ਦੇ, ਠੀਕ ਹੈ। ਜਿਹੜਾ ਜਥੇਦਾਰੀ ਦੇ ਹੱਕ ਕਰਦਾ ਉਹਨੂੰ ਜਥੇਦਾਰੀ ਮਿਲਣੀ ਚਾਹੀਦੀ, ਕਿਸੇ ਦੇ ਖਿਲਾਫ਼ ਨਹੀਂ ਜਥੇਦਾਰ ਦੇ ਜਥੇ ਜਿੱਤੇ ਜੇ। ਮੈਂ ਤਾਂ ਇਹ ਪਿਆ ਗੱਲ ਕਰਨਾ ਭਾਈ, ਸਭ ਤੋਂ ਵੱਡਾ ਸਤਿਕਾਰ ਗੁਰੂ ਘਰ ਦੇ ਵਿੱਚ ਸੇਵਾਦਾਰਾਂ ਦਾ, ਜਿਹੜਾ ਸੇਵਾਦਾਰ ਬਣ ਗਿਆ ਉਹ ਤਾਂ ਗੁਰੂ ਬਣ ਹੀ ਗਿਆ। ਜਿਸ ਦਿਨ ਸਾਡੇ ਅੰਦਰ ਇਹ ਭਾਵਨਾ ਆ ਜਾਏਗੀ ਫਿਰ ਗੁਰੂ ਘਰ ਨੂੰ ਚਾਰ ਚੰਨ ਲੱਗ ਜਾਣਗੇ। ਇੱਕ ਤੇ ਜੋ ਜਿੰਨੀਆਂ ਵੀ ਸੰਪਰਦਾਵਾਂ ਨੇ, ਭਾਵੇਂ ਨਿਹੰਗ ਸਿੰਘ ਨੇ, ਅਕਾਲੀ ਨੇ, ਨਿਰਮਲੇ ਨੇ, ਉਦਾਸੀ ਵੀ ਗੁਰੂ ਘਰ ਨੂੰ ਮੰਨਣ ਵਾਲੇ, ਇਹ ਸਾਰੇ ਗੁਰੂ ਘਰ ਨੂੰ ਮੰਨਣ ਵਾਲੇ। ਜੇ ਆਪਸੀ ਦਵਾਈ ਛੱਡ ਕੇ ਇਹ ਸਾਰੇ ਇੱਕ ਝੰਡੇ ਥੱਲੇ ਆ ਕੇ ਤਾਂ ਚੰਗੇ ਲੱਗਦੇ ਨੇ ਕਿ ਕਿਸੇ ਦਾ ਅੰਜ ਮੂੰਹ ਹੋਵੇ, ਕਿਸੇ ਦਾ ਅੰਜ ਤਾਂ ਚੰਗੇ ਲੱਗਦੇ ਨੇ। ਇੱਕ ਜੱਟ ਉਹ ਕਈ ਬੀਜ ਬੀਜਦਾ ਤੇ ਕੋਈ ਬੂਟਾ ਹਰਾ ਹੋਵੇ। ਇਸ ਤਰ੍ਹਾਂ ਪੂਰਾ ਗੁਰੂ ਮਹਾਰਾਜ ਜੀ ਇਹ ਸਾਰੀਆਂ ਸੰਪਰਦਾ ਉਹਨਾਂ ਹੀ ਚਲਾਈ ਲੈਂਦੇ ਤੇ ਕੋਈ ਬੂਟਾ ਤੇ ਹਰਾ ਰਹੇਗਾ, ਸਾਰੇ ਦਿਨ ਹੀ ਸੁੱਕਣ ਲੱਗੇ। ਉਹ ਜਦੋਂ ਮਾਰੇ ਪੌਂਟੇ ਜੰਗ ਲੜਿਆ ਤਾਂ ਉਹਨੂੰ ਪੁੱਛਦੇ ਨੇ ਕਿਰਪਾਲ ਦਾਸ ਨੂੰ, ਉਦਾਸੀ ਨੇ, ਅਰੇ ਤੇਰੇ ਚੇਲੇ ਚੁੱਲ੍ਹੇ ਕਿੱਧਰ ਗਏ? ਆਂਦਾ ਜੀ ਰਾਤੀ ਭੱਜ ਗਏ ਨੇ। ਤੇ ਮਹਾਰਾਜ ਜੀ ਆਂਦੇ ਨੇ ਅੱਛਾ ਕੋਈ ਗੱਲ ਨੀ, ਆਂਦਾ ਜੀ ਮੈਂ ਹਾਜ਼ਰ ਹਾਂ। ਉਹ ਬੜੇ ਬੰਦਗੀ ਵਾਲਾ ਸਾਧੂ ਸੀ, لنگوٹ رکھ رہا سی جٹا والا سادھو سی ماں پورش بندگی مارے میں حاضر جتھے مینو حکم کرو تے گرو صاحب مارے پرسن ہوئے خوش تم ہی پج جان دو پھر تے جڑ پٹی جانی سی پر ہوں آدھے مڈ رہ گیا مڈ چو پھر چانیاں فٹ پینیا شاخ فٹ پینیا اُنہوں بخشش ہوئی اُن ادھی پگ دتی مارے ادھی پیر بدھو شاہ نے ادھی کرپال داس دیتی کیوں دیتی وہی بندگی کر کے دیتی سو بھائی گرو جیڑا ہے وہ کوئی سڈے لباس نہیں ویندا ٹھیک ہے لباس ایسا کوئی نہ کوئی یہ تو سکول دیا وردیاں نے پر میری وردی پا کے نہیں لگے اور سکول دی پڑھائی بھی ہونی چاہیے اس گلوں جن بھی نام جپن والے نے انہوں نے پربھو نے آپ وڈیا آپ انہوں کی وڈیائی کرا پرمیشور ہوں سارے بھگتان کی آپ بانی نہیں لکھی ایک ہاسے کی گل تو میں سنا لگا سا ایک نرملے سنت سی نرملے سنت بہت لنگوٹ لاندے کوئی کشہرا بھی پہنتے ہیں کوئی بھگوے کوئی کالے تو ہرمندر صاحب واک لین لگ گئے حکم نامہ گرو گرنتھ صاحب اتوں آ گیا سا دوجا بھائی سنگھ صاحب وہ بھائی تیرے پانچ ککار نہیں پورے تو واک کیوں لین لگا حکم نامہ تو وہ آدھا جی میں ککارا والوں کا نہیں لین لگا سانو اپنے تو پڑھ لین دیو یہ بھگت کبیر کا تو وہ والا ککارا والا کوئی نہیں اجے یہ بھی چنگا گرو صاحب ککاری ایک لی بھی نہیں لکھی بانے یہ سارے یہ دوجی جماعت ہی مطلب فکر پڑھ کے دیکھ لو تے کسی ایک ککاری بھی لکھی ہو سانو اپنی تو پڑھ لو وہ حکم نامہ آیا سی بت پوج پوج ہندو موے ترک موے سر نائی وہ لے جا رہے وہ لے جا رہے تیری گات نے نہ پائی وہ پلا صاحب کہتے سی وہ بڑی جائے جائے وہ چھڑکتے ہیں اتر چھڑکتے ہیں فوٹو اتنے لا دیں میں کہ وہ تو چلو گرواں کی سنتان کی فوٹو کتنے کندھ نہ لگی ہوئے گی ویسے وہ ستکار کسی کے دل چ گٹ نہیں گرو مہاراج کی بانی کا جن ہی سنت سادھو نے میں کہ تو گھر چ جا کے دیکھ ایسا گٹکے پے نے اتنے ہور ہی تصویر لگی نے وہ نہیں تم کدی ویکھی اتنے ماما لی لگی ہوتی ہے گٹکا پیا ہوں انہوں نے تو واقعہ نہیں کچھ وہ جی گرو پیرا کی فوٹو نال لگی کن دے تین کن سو کسی بھی جہے بندگی کرنے والے سنت مہاتما نے وہ سارے ہی چنگے نے پاوے وہ گرستی ہے پاوے سادھو کوئی بھی نندن یوگ نہیں یہ آپ سارا چھوٹیاں چھوٹیاں گلوں کی نفرت چڈ کے سارے جہے گرو گھر منع والے نے سب نکو کے چلنا چاہیے تے کوئی بھی سنت جہا ہے گرو گرنتھ صاحب مہاراج تو کوئی منکر نہیں تو کوئی منکر ہوئے تو میں کہہ نہیں سکتا انہوں نے گلوں کو گرو تو کوئی منکر نہیں انہوں نے زیادہ سرکار ہے سنتوں نے دے پرمیشور جہاں پرمیشور کا پیارا وہ تو گرو کا آپ ہی پیارا تو گرو کے حکم نامے انہوں نے بانی تو کیویں جا سکتا سو اس کر کے گرو کی گل من کے جہے گرمکھ بن جاتے ہیں وہ اپنی منوکھ دے ہی سفل کر جاتے ہیں منوکھ دے ہی بڑی اتم دہی ہے اس میلے چو چراسی چو دکھا چو نکلن کا یہ پرم اوسر ہے سب تو چنگا ٹائم ہے سو ایویں نہیں گوانا چاہیے اسی واسطے پرب بنے نے دن بنے یہ تو بہانہ ہے اپدیش کرن دا گرو مہاراج جی بھی مسیا لائیا پنیا لائیا سنگران دا کیوں سنگت کٹھی ہوے تو انہوں اپدیش دتا جا تے نام جپو سمرن کرو یہی تہاڈے نال جانا کار وہار بھی کرو اپنا کوئی کر من میرے ست ویوہار استت من نے کر نرنکار کار وہار بھی کرو جڑا مکھ کام ساڈا وہ سمرن بندگی دا پربھو دی بانی پڑھن دا یہ مکھ کام سمجھو سو اس طرح آپاں لوک سکھیے پر لوک سہیلے یہ مارگ اپنا کے تے سکھ تے شانتی نوں پراپت کرنا یہ منکھ دہی دا سب تو پہلا کام ہے تے میں اگے یہ ادھارن دین لگا سا تے اس پرتھوی تے بڑے بڑے سنت مہاپرش ہوئے نے پر گرو مہاراج جدوں ادھارن دتا ہے ترو تے پرلاد دا دتا ہے नाम जपो जी ऐसे ऐसे ध्रुव प्रहलाद जप्यो हर जैसे। ध्रुव ते प्रहलाद का क्यों दिता ना उदाहरण। ध्रुव ते प्रहलाद ने छोटी उम्र दे विच सब तो पहला नाम जपया होर कम बाद विच दित्ते। तां गुरु महाराज जी ध्रुव ते प्रहलाद पांच बरख को अनाथ ध्रुव बारक हर सिमरत अमर अटल। पंजा वरिया दे अनाथ बच्चे ने सिमरन करके अटल ते अमर पदवी प्राप्त की। जिवें उन्हें छोटी उम्र दे विच सब तो पहला काम प्रभु की बंदगी दा कीता। इस तरह सानू प्रेरणा लेनी चाहीदी उन्हां तों भई आपां वी मनुख देही दे विच सब तो पहला सिमरन करना है प्रभु परमात्मा दी भगति प्रभु परमात्मा दा चिंतन ओदी आराधना ए मुख काम ने ए जरूरी काम ने ए सब तो पहला धर्म है मनुख दे ही दा। होर काम जेड़े ने ओ थोड़े हो जन बहुते हो जन कोई गल नहीं अवर काज तेरे किते ना काम। मेरे साथ संगत पज केवल नाम संजाम लाग पवजल तरन के सो पवजल नु तरन दे इंतजाम लगना चाहिदा है। समय ज्यादा हो गया अजे मेरे ख्याल होर भी एक जथा रहिंदा है। ए गल्लां ने प्रभु परमेश्वर दियां ते मुकदियां ही ने ते मुकनियां चाहीदियां भी ने। जदों दूजियां नहीं मुकदियां ते कानू मुकन ए परमेश्वर भी बेअंत ओदियां गल्लां भी बेअंत ने। ए ते वेद भी हार गए उन्हां भी खीरी नेती नेती आख्या बेअंत बेअंत करके पुकार दे सब उन्हों। इस करके जिन्ना भी हो सके थोड़ा कना पज नस के जेड़ा टाइम संगत च प्रभु दे नाम च सेवा च बतीत हो जाए ओही अपना टाइम है। ये सब नु कोशिश करनी चाहिए। सगल उद्दम में उद्दम पला हर का नाम जपो जी सदा। इन शब्दा नाल मैं सिमांदा जा चुका। ओल चौक सात संगत गुरु परमेश्वर बख्शन योगे करो कृपा बोलो वाहेगुरु जी का खालसा वाहेगुरु जी की फतेह।